ਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨਕੇ ਸਾਥ ਤਰੇ ਤਿੰਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨਕੇ ਸਾਥ ਤਰੇ ਤਿੰਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਟੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਧੀ ਤੂੰ ਹੈ ਸਾਲਾਹਣਾ ਪਿਆਰੇ ਧੀ ਤੇਰੀ ਸਾਲਾ ਵਿਣ ਬੋਹਿਥ ਭੈ ਡੁੱਬੀਆ ਪਿਆਰੇ ਕੰਦੇ ਪਾਏ ਕਹਾ ਧੀ ਤੂੰ ਹੈ ਸਾਲਾਹਣਾ ਪਿਆਰੇ ਧੀ ਤੇਰੀ ਸਾਲਾ ਵਿਣ ਬੋਹਿਥ ਭੈ ਡੁੱਬੀਆ ਪਿਆਰੇ ਕੰਦੇ ਪਾਏ ਕਹਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਵਰੇ ਕਾਇਨਾਤ ਵਾਲੀਏ ਕੁਲ ਆਲਮ ਗਰਭ ਗੰਜਨ ਦੁਸ਼ਟ ਭੰਜਨ ਗਰੀਬ ਨਿਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰੂਹਾਨੀ ਗੋਦ ਅੰਦਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਅਤੇ ਦੇਸ਼ ਵਿਦੇਸ਼ ਵਿੱਚ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਚਰਨਾਂ ਨਾਲ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਜੋ ਸਤਿਗੁਰਾਂ ਨੇ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਜਾਹਰ ਪੀਰ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਇਹ ਅਗੰਮੀ ਵਾਕ ਸੋਰਠ ਰਾਗ ਅੰਦਰ ਅਸ਼ਟਪਦੀਆਂ ਦੇ ਸਿਰਲੇਖ ਹੇਠ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 636 ਤੇ ਸ਼ੋਭਨੀਕ ਹਨ। ਸਤਿਗੁਰਾਂ ਨੇ ਇਸ ਪਾਵਨ ਪਵਿੱਤਰ ਗੁਰੂ ਸ਼ਬਦ ਦੇ ਦੁਆਰਾ ਮਨੁੱਖ ਨੂੰ ਭਵ ਸਾਗਰ ਤੋਂ ਪਾਰ ਹੋਣ ਦਾ ਜੋ ਤਰੀਕਾ ਦੱਸਿਆ ਉਹ ਹੈ ਗੁਰੂ ਦੇ ਅਨੁਸਾਰੀ ਹੋ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਨੀ, ਪ੍ਰਭੂ ਦੇ ਅਦਬ ਨੂੰ ਪ੍ਰਭੂ ਦੇ ਡਰ ਨੂੰ ਆਪਣੇ ਮਨ ਵਿੱਚ ਵਸਾਉਣ ਨਾਲ ਜਦੋਂ ਜੀਵ ਗੁਰੂ ਦੇ ਅਨੁਸਾਰੀ ਹੋ ਕੇ ਪਰਮਾਤਮਾ ਦੀ ਬੰਦਗੀ ਕਰਦਾ, ਗੁਣ ਗਾਉਂਦਾ, ਸਿਫਤ ਸਲਾਹ ਕਰਦਾ, ਫਿਰ ਇਹ ਕਾਰ ਵਿਹਾਰ ਕਰਦਿਆਂ ਧਨ ਪਦਾਰਥਾਂ ਵਿੱਚ ਘਰ ਪਰਿਵਾਰ ਵਿੱਚ ਰਹਿ ਕੇ ਇਸ ਅਣਦਿਸਦੇ ਸਾਗਰ ਨੂੰ ਜੋ ਬਹੁਤ ਹੀ ਡਰਾਉਣਾ ਤੇ ਵਿਖਮ ਹੈ, ਦੁਸਤਰ ਵੀ ਹੈ, ਬੜੇ ਸੁਖੈਨ ਤਰੀਕੇ ਦੇ ਨਾਲ ਪਾਰ ਕਰ ਜਾਂਦਾ। ਗੁਰੂ ਕੀ ਬਾਣੀ ਵਿੱਚ ਹੋਰ ਥਾਵਾਂ ਤੇ ਵੀ ਐਸੇ ਬਚਨ ਆਏ ਨੇ, ਤੂੰ ਸੱਚਾ ਸਾਹਿਬ ਸਿਫਤ ਸੁਆਲਿਓ, ਹੇ ਪ੍ਰਭੂ ਤੂੰ ਸਦਾ ਥਿਰ ਰਹਿਣ ਵਾਲਾ ਸਾਡਾ ਮਾਲਕ ਹੈ, ਤੇਰੀ ਸਿਫਤ ਸਲਾਹ ਸਾਨੂੰ ਬਹੁਤ ਪਿਆਰੀ ਲੱਗਦੀ ਹੈ ਤੇ ਜਿਹੜਾ ਵੀ ਜੀਵ ਤੁਹਾਨੂੰ ਸਲਾਹਣ ਯੋਗ ਨੂੰ ਸਿਫਤ ਸਲਾਹ ਦੇ ਮਾਲਕ ਨੂੰ ਜੀਵਨ ਦੇ ਵਿੱਚ ਗੁਣ ਗਾ ਕੇ ਸਿਫਤ ਸਲਾਹ ਕਰਕੇ ਧਿਆਉਂਦਾ ਉਹ ਪਾਰ ਹੋ ਜਾਂਦਾ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਮਨੁੱਖ ਭਾਵੇਂ ਧਨ ਕਰਕੇ ਰਾਜ ਭਾਗ ਕਰਕੇ ਥੁੜਿਆ ਹੋਵੇ, ਜਿਹਦੇ ਮਨ ਵਿੱਚ ਪ੍ਰਭੂ ਦੀ ਸਿਫਤ ਸਲਾਹ ਵਸ ਗਈ, ਸਾਹਿਬ ਕਹਿੰਦੇ ਉਹ ਤੇ ਰਾਜਿਆਂ ਦਾ ਮਹਾਰਾਜਾ ਬਣ ਜਾਂਦਾ, ਪਾਤਸ਼ਾਹ ਸਿਰ ਪਾਤਸ਼ਾਹ ਹੋ ਜਾਂਦਾ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਦੂਸਰੇ ਪਾਸੇ ਕੋਈ ਏਡੇ ਵੱਡੇ ਰਾਜੇ ਹੋਣ, ਪਾਤਸ਼ਾਹ ਅਖਵਾਉਂਦੇ ਹੋਣ ਕਿ ਜਿਵੇਂ ਸਮੁੰਦਰ ਦੀ ਡੂੰਘਾਈ ਲੰਬਾਈ ਚੜਾਈ ਇਹਦਾ ਕੋਈ ਥਾਹ ਨਹੀਂ ਪਾ ਸਕਦਾ, ਕਿਸੇ ਮਨੁੱਖ ਦੇ ਕੋਲ ਸਮੁੰਦਰ ਵਰਗੇ ਡੂੰਘੇ ਖਜ਼ਾਨੇ ਹੋਣ, ਪਰਬਤਾਂ ਵਰਗੇ ਉੱਚੇ ਢੇਰ, ਧਨ ਦੌਲਤ ਪਦਾਰਥਾਂ ਦੇ ਅੰਬਾਰ ਲੱਗੇ ਹੋਣ, ਪਰ ਉਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਨਹੀਂ ਵਸਦੀ, ਤੇ ਦੂਸਰੇ ਪਾਸੇ ਕੋਈ ਕੀੜੀ ਵਰਗਾ ਨਾਚੀਜ ਗਰੀਬ ਜੀਵ ਹੋਵੇ ਤੇ ਉਹ ਜੁੜ ਜਾਵੇ ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ, ਤੇ ਸਾਹਿਬ ਜੀ ਨੇ ਨਿਰਣਾ ਦਿੱਤਾ ਕਿ ਸਮੁੰਦਰਾਂ ਵਰਗੇ ਪਾਤਸ਼ਾਹ ਤੇ ਪਰਬਤਾਂ ਵਰਗੇ ਉੱਚੇ ਖਜ਼ਾਨਿਆਂ ਦੇ ਮਾਲਕ ਵੀ ਉਸ ਕੀੜੀ ਦੇ ਉਸ ਗਰੀਬੜੇ ਨਿੱਕੇ ਜਿਹੇ ਜਿਹਨੂੰ ਆਪਾਂ ਦੁਨਿਆਵੀ ਤੌਰ ਤੇ ਥੁੜਿਆ ਹੋਇਆ ਕਹਿ ਸਕਦੇ ਹਾਂ, ਏਡੇ ਏਡੇ ਵੱਡੇ ਰਾਜੇ ਮਹਾਰਾਜੇ ਵੀ ਉਸ ਕੀੜੀ ਦੇ ਗਰੀਬੜੇ ਜੀਵ ਦੇ ਤੁਲ ਨਹੀਂ ਹੋ ਸਕਦੇ ਜਿਹਦੇ ਮਨ ਵਿੱਚ ਪ੍ਰਭੂ ਦੀ ਸਿਫਤ ਸਲਾਹ ਵਸ ਗਈ ਹੈ। ਸਤਿਗੁਰਾਂ ਨੇ ਨਿਰਣਾ ਦਿੰਦਿਆਂ ਇੱਥੋਂ ਬਚਨ ਸ਼ੁਰੂ ਕੀਤੇ ਨੇ, ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈ ਆ, ਕਿ ਪ੍ਰਭੂ ਸਲਾਉਣ ਯੋਗ ਹੈ ਉਹਦੀ ਸਿਫਤ ਸਲਾਹ ਕਰ। ਪਰ ਉਹਦੀ ਸਿਫਤ ਸਲਾਹ ਦਾ ਇਹ ਮੰਤਵ ਨਹੀਂ ਕਿ ਉਹਦਾ ਤੂੰ ਕੋਈ ਥਾਂ ਪਾ ਸਕੇ, ਉਹਦਾ ਅੰਤ ਪਾ ਸਕੇ। ਜਿਵੇਂ ਅਨੇਕਾਂ ਨਦੀਆਂ ਤੇ ਨਦੀਆਂ ਤੋਂ ਛੋਟੇ ਜਿਹੜੇ ਵਾਹੜੇ ਨੇ ਨਾਲੇ ਨੇ ਉਹਨਾਂ ਦਾ ਪ੍ਰਵਾਹ ਵੇਖੋ ਸਮੁੰਦਰ ਵਿੱਚ ਜਾ ਕੇ ਮਿਲਦਾ, ਪਰ ਸਮੁੰਦਰ ਵਿੱਚ ਜਾ ਕੇ ਉਹਨਾਂ ਦੀ ਆਪਣੀ ਹੋਂਦ ਵੱਖਰੀ ਰਹਿ ਸਕੇ, ਇਹ ਬੜਾ ਅਸਮਰੱਥ ਜਿਹਾ ਕਾਰਜ ਹੈ ਕਿ ਉਹ ਆਪਣੀ ਹੋਂਦ ਨੂੰ ਵੱਖਰਿਆਂ ਕਾਇਮ ਨਹੀਂ ਰੱਖ ਸਕਦੇ, ਸਗੋਂ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਦਾ ਰੂਪ ਹੋ ਜਾਂਦੇ। ਇਸੇ ਤਰ੍ਹਾਂ ਅਸੀਂ ਜੀਵ ਨਦੀਆਂ ਦੀ ਤਰ੍ਹਾਂ ਹਾਂ, ਅਸੀਂ ਪਰਮਾਤਮਾ ਰੂਪੀ ਸਮੁੰਦਰ ਦੇ ਵਿੱਚ ਉਹਦੀ ਸਿਫਤ ਸਲਾਹ ਕਰਕੇ ਅਭੇਦ ਤਾਂ ਹੋਣਾ, ਪਰ ਉਹਦਾ ਕਦੇ ਅਸੀਂ ਅੰਤ ਪਾਉਣ ਵਾਲੇ ਪਾਸੇ ਨਹੀਂ ਤੁਰਨਾ, ਕਿਉਂਕਿ ਸਿਫਤਾਂ ਕਰਕੇ ਵੀ ਕਦੇ ਕੋਈ ਉਹਦਾ ਥਾਂ ਨਹੀਂ ਪਾ ਸਕਦਾ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਤੇ ਫਿਰ ਕਰਨਾ ਕੀ ਆ, ਸਲਾਹੀ ਸਲਾਹ ਏਤੀ ਸੁਰਤ ਨਾ ਪਾਈ ਆ। ਨਦੀਆਂ ਅਤੇ ਵਾਹ ਭਵੇਂ ਸਮੁੰਦ ਨਾ ਜਾਣੀਏ, ਸਮੁੰਦਰ ਵਿੱਚ ਪੈਂਦੀਆਂ ਨੇ ਪਰ ਜਾਣੀਆਂ ਨਹੀਂ ਜਾਂਦੀਆਂ ਕਿ ਉਹ ਵੱਖਰੀਆਂ ਨੇ, ਉਹਨਾਂ ਦੀ ਹੋਂਦ ਮਿਟ ਕੇ ਉਹ ਸਮੁੰਦਰ ਦਾ ਰੂਪ ਬਣ ਜਾਂਦੀਆਂ ਨੇ। ਤੇ ਸਾਹਿਬ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਜਦੋਂ ਮਨੁੱਖ ਦੇ ਮਨ ਵਿੱਚ ਪਰਮਾਤਮਾ ਦੇ ਨਾਮ ਦਾ ਵਾਸਾ ਹੋਣ ਦੀ ਸਾਨੂੰ ਸਿੱਖਿਆ ਦਿੱਤੀ, ਪ੍ਰਭੂ ਅੱਗੇ ਅਰਦਾਸ ਕੀਤੀ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ। ਤੇ ਅੱਗੇ ਮੇਰੇ ਸਾਹਿਬ ਕਿਰਪਾ ਕਰਦੇ ਨੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਤੇਰੀ ਜਿਹੜੀ ਸਿਫਤ ਸਲਾਹ ਹੈ ਇਹ ਕਰਦਿਆਂ ਕਰਦਿਆਂ ਤੇਰਾ ਨਾਮ ਮਨੁੱਖ ਦੇ ਮਨ ਵਿੱਚ ਵਸ ਜਾਂਦਾ, ਤੇ ਜਿਨ੍ਹਾਂ ਦੇ ਮਨ ਵਿੱਚ ਤੇਰਾ ਨਾਮ ਵਸ ਜਾਵੇ ਉਹਨਾਂ ਦੀ ਸ਼ਖਸੀਅਤ ਰਾਗਮਈ ਸੰਗੀਤਮਈ ਬਣ ਜਾਂਦੀ ਹੈ, ਉਹਨਾਂ ਨੂੰ ਬਹੁਤ ਉੱਚੀ ਆਨੰਦਮਈ ਅਵਸਥਾ ਦੇ ਆਪਾਂ ਧਾਰਨੀ ਕਹਿ ਸਕਦੇ ਹਾਂ। ਇਸ ਕਰਕੇ ਮੇਰੇ ਸਤਿਗੁਰੂ ਜੀ ਨੇ ਪ੍ਰਭੂ ਦੀ ਸਿਫਤ ਸਲਾਹ ਨੂੰ ਬੜਾ ਉੱਤਮ ਦੱਸਿਆ ਹੈ। ਜਦੋਂ ਦੁਨਿਆਵੀ ਰਿਸ਼ਤਿਆਂ ਦੀ ਮੇਰੇ ਸਤਿਗੁਰੂ ਜੀ ਗੱਲ ਕਰਦੇ ਨੇ ਕਿ ਸੰਸਾਰ ਦੇ ਵਿੱਚ ਜਦੋਂ ਕਿਤੇ ਤੋੜ ਵਿਛੋੜਾ ਹੁੰਦਾ ਤੇ ਉਹਨਾਂ ਦੇ ਫਿਰ ਜੋੜ ਕਿਵੇਂ ਜੁੜਦੇ ਨੇ, ਉਦਾਹਰਣ ਦਿੱਤੀ कि जिवें धातां विचों कैहां टुट जावे, सोना टुट जावे, लोहे दे दो टोटे हो जाण, ते फिर लोहार की करदा है, सुनियार की करदा है कि उन्हां नूं अग्नि दे सेक नाल तपा के उन्हां नूं ढाल के दोवां नूं गंढ पा के वह फिर एक कर दिंदा है। जे सोना लोहा ते कैहां टुट गए ते उन्हां विच गांडा पाउण वास्ते उत्थे अग ने सहायता कीती, शब्द वरते कहण लगे कैहां कंचन टुटै सार। कैहे दा अर्थ आपां समझदे हां कंचन कहीए सोना ते सार नाम है लोहे दा। सार दा अर्थ श्रेष्ठ भी है, सार दा अर्थ तत् भी है, ते सार दा भाव जिहनूं आपां अंतरीव भाव भी कहिंदे हां कि इस कहानी दा सार। पर गुरबाणी विच कई वार सार शब्द जिहड़ा नानक कथना करड़ा सार, अब चारे सार की धार पछैया, इत्थे सार नाम लोहे दा। मैन के दंत क्यों खाईया सार, जोगियां ने भी गुरु नानक जी नूं प्रश्न कीता सी कि मोम दे दंदा नाल लोहा किवें खादा जावे, निम्रता दे नाल हंकार नूं आपां किवें खत्म कर सकदे हां, ये अलंकार सी। ते मेरे सतगुरु कृपा करदे ने कैहां कंचन टुटै सार, अग्नि गंढ पाए लोहार। ते साहब कहिंदे जे रब ना करे गोरी सेती टुटै पतार। गोरी दा अर्थ है पत्नी ते पतार दा अर्थ है पति। जे किते इस दुनियावी रिश्ते विच वी दोवां दे विच अणबण हो जावे, ते बहुती वार जिहड़े बच्चे ने औलाद संतान है वह फिर दोवां दा झगड़ा खत्म करके जिहड़ा दोवां दा आपस दे विच तोड़ विछोड़ा होया हुंदा है वह फिर गंढ पा के दोवां नूं एक कर दिंदे ने, बच्चियां करके फिर वह जोड़ जुड़दा है। गोरी सेती टुटै पतार, कुत्ती गंढ पवै संसार। इत्थे यह भी नुकता विचारन योग है कि असी दुनियावी जीव केवल दुध ते पुत चाहुंदे हां ते अपने स्वार्थ वास्ते पंगती असी याद भी कीती है, पर यह तो एक दृष्टांत है। जिवें कहां कंचन टुटै सार, अग्नि गंढ पाए लोहार, जिवें दृष्टांत दिते ने कि जे किधर राजा प्रजा दे उपर टैक्स लावे ते उन्हूं टैक्स दित्तियां ही उहदे नाल बाण आउंदी है, ते जे आपां टैक्स देण तों इनकार कर दईए ते बहुती वार साडी राजे नाल हाकम नाल अणबण हो जांदी है। उनसारी तां ही चलिया जा सकदा कि जो राजा मंगदा प्रजा उस मुताबक खजाने दे विच जिहड़ा कर है, टैक्स है, मामला है, चुल्हे तों लै के फसलां तक भी, ट्रांसपोर्ट तक, इत्थे तक के वक्रे वक्रे जिहड़े कर टैक्स लाए जांदे ने, जे उहदी अदायगी करिए ते फिर ही बाण आउंदी है। राजा मंगै दित्तै गंढ पाए, भुखियां गंढ पवै जां खाए। भुख लगी होवे ते कोई सानू गल्लां बातां सुनाई जावे, अंदर टका नहीं ना आउंदा, गंढ तां ही पवेगी, टका तां ही आवेगा जे भुख लगी है ते कुछ खा लवांगे। ते साहब कहिंदे जे किधरे काल पिया होवे, कालां गंढ नदियां मी झोल, उत्थे फिर नदियां दे पानी, वर्खा दा पानी उस काल नूं दूर करदा, उत्थे फसलां हुंदियां ने। गंढ प्रीति मिठे बोल, ते जे असी किसे नाल प्रीत दी प्यार दी गंढ पाउणी होवे ते फिर मिठे बोल सुआब बनदे ने। कौड़े बोल तरेड़ां पा दिंदे ने, रिश्ते तोड़ दिंदे ने, ते जिथे मिठे बोल होण उत्थे गंढ होर पीड़ी हो जांदी है। जिवें ये सारे दृष्टांत ने उवें यह भी दृष्टांत है कि गोरी सेती टुटै पतार, कुत्ती गंढ पवै संसार। इहदा अर्थ यह नहीं कि संसार विच उन्हां दी गंढ पैंदी है जां संसार विच उन्हां दा नां अगे तुरदा, यह तो असीं अपने मतलब दे अर्थ कर ले कि सानू पुत्र चाहीदा, नहीं तो साडा नां नहीं रहना जी, साडी कुल नहीं अगे तुरनी। मेरे साहब कहिंदे इत्थे गल संसार विच गंढ पैण दी नहीं, इत्थे गल ते पति पत्नी दी आपस विच झगड़ा होया, तोड़ विछोड़ा होया, गोरी सेती टुटै पतार। ते फिर बच्चियां दे राही ਦੋਵਾਂ ਦਾ ਝਗੜਾ ਖਤਮ ਹੋ ਜਾਂਦਾ, ਦੋਵੇਂ ਫਿਰ ਇੱਕ ਦੂਸਰੇ ਨਾਲ ਬੋਲਣ ਲੱਗ ਪੈਂਦੇ ਨੇ। ਇਹ ਸਾਰੀਆਂ ਉਦਾਹਰਨਾਂ ਦੇ ਕੇ ਅਖੀਰ ਤੇ ਮੇਰੇ ਸਤਿਗੁਰੂ ਜੀ ਨਿਰਣਾ ਦਿੰਦੇ ਨੇ, ਨਾਨਕ ਆਖੈ ਇਹੋ ਵਿਚਾਰ ਸਿਫਤੀ ਗੰਢ ਪਵੈ ਦਰਬਾਰ। ਨੁਕਤਾ ਤੇ ਆਹ ਨੋਟ ਕਰਨਾ ਸੀ, ਪੰਕਤੀ ਤਾਂ ਆਹ ਚੇਤੇ ਕਰਨੀ ਸੀ, ਬਾਕੀ ਤਾਂ ਦ੍ਰਿਸ਼ਟਾਂਤ ਨੇ। ਅਸਲ ਵਿੱਚ ਤੱਤ ਕੀ ਹੈ ਕਿ ਗੁਰੂ ਨਾਨਕ ਜੀ ਸਾਨੂੰ ਸੱਚ ਦੀ ਵਿਚਾਰ ਸਮਝਾਉਂਦੇ ਨੇ ਕਿ ਪ੍ਰਭੂ ਦੀ ਸਿਫਤ ਸਲਾਹ ਹੀ ਸਾਡੀ ਗੰਢ ਪਰਮਾਤਮਾ ਨਾਲ ਜੋੜ ਸਕਦੀ ਹੈ, ਪ੍ਰਭੂ ਦੀ ਬੰਦਗੀ ਹੀ ਸਾਡਾ ਰਿਸ਼ਤਾ ਪਰਮਾਤਮਾ ਨਾਲ ਬਣਾ ਸਕਦੀ ਹੈ। ਜੇ ਪ੍ਰਭੂ ਦੀ ਹਜ਼ੂਰੀ ਵਿੱਚ, ਪ੍ਰਭੂ ਦੀ ਦਰਗਾਹ ਵਿੱਚ ਅਸੀਂ ਪ੍ਰਵਾਨ ਚੜ੍ਹਨਾ ਚਾਹੁੰਦੇ ਹਾਂ ਤੇ ਫਿਰ ਮਾਲਕ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਪ੍ਰਭੂ ਦੇ ਸਾਨੂੰ ਗੁਣ ਗਾਉਣੇ ਚਾਹੀਦੇ ਨੇ। ਮੇਰੇ ਮਨ ਕਰਤੇ ਨੂੰ ਸਲਾਹੇ, ਸਭੇ ਛੱਡ ਸਿਆਣਪਾਂ ਗੁਰ ਕੀ ਪੈਰੀ ਪਾਹੇ। ਹੇ ਮੇਰੇ ਮਨ, ਸਾਰੀਆਂ ਸਿਆਣਪਾਂ ਚਤਰਾਈਆਂ ਛੱਡ ਕੇ ਗੁਰੂ ਦੇ ਚਰਨਾਂ ਨਾਲ ਜੁੜ ਜਾ ਤਾਂ ਕਿ ਸਿਫਤ ਸਲਾਹ ਕਰਦਿਆਂ ਤੇਰਾ ਪਾਰ ਉਤਾਰਾ ਹੋ ਜਾਵੇ। ਜਿੱਥੇ ਰਹਾਓ ਦੇ ਬੰਦ ਵੇ ਸਤਿਗੁਰਾਂ ਨੇ ਸਿਫਤ ਸਲਾਹ ਤੇ ਜ਼ੋਰ ਦਿੱਤਾ, ਪੀ ਤੂੰ ਹੈ ਸਲਾਹਣਾ ਪਿਆਰੇ ਪੀ ਤੇਰੀ ਸਲਾਹ, ਉੱਥੇ ਆਰੰਭਕ ਬਚਨਾਂ ਵਿੱਚ ਵੀ ਜ਼ਿਕਰ ਕੀਤਾ ਕਿ ਜਿਹੜੇ ਸਤਿਗੁਰੂ ਦੀ ਸੇਵਾ ਵਿੱਚ, ਪ੍ਰਭੂ ਦੀ ਬੰਦਗੀ ਵਿੱਚ ਜੁੜ ਗਏ। ਤੇ ਸਾਰੇ ਸ਼ਬਦ ਵਿੱਚ ਬਾਰ ਬਾਰ ਮੇਰੇ ਸਤਿਗੁਰਾਂ ਨੇ ਪ੍ਰਭੂ ਹੁਕਮ ਦੀ, ਮਾਲਕ ਦੀ ਰਜ਼ਾ ਦੀ ਗੱਲ ਕਰਕੇ ਜਨਮ ਮਰਨ ਤੋਂ ਰਹਿਤ ਅਵਸਥਾ ਉਸੇ ਦੀ ਦੱਸੀ ਹੈ ਜਿਹੜੇ ਪ੍ਰਮਾਤਮਾ ਦੀ ਸਿਫਤ ਸਲਾਹ ਵਿੱਚ ਜੁੜ ਜਾਣਗੇ ਉਹਨਾਂ ਨੂੰ ਗੁਰਮੁਖ ਕਿਹਾ। ਤੇ ਜਿਹੜੇ ਮਨ ਦੀ ਮੱਤ ਪਿੱਛੇ ਚੱਲਣਗੇ, ਪ੍ਰਭੂ ਦੀ ਸਿਫਤ ਸਲਾਹ ਨਹੀਂ ਕਰਨਗੇ, ਸਾਹਿਬ ਕਹਿੰਦੇ ਉਹ ਤਾਂ ਮਨਮੁੱਖ ਨੇ, ਦਾਤਾ ਨਾਲ ਜੁੜ ਕੇ ਦਤਾਰ ਪ੍ਰਭੂ ਨੂੰ ਉਹ ਵਿਸਾਰ ਦਿੰਦੇ ਨੇ। ਆਓ ਬੜੇ ਪਿਆਰ ਸਾਹਿਬ ਸਤਿਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਇਹਨਾਂ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ, ਜਿਨੀ ਸਤਿਗੁਰ ਸੇਵਿਆ ਪਿਆਰੇ, ਤਿੰਨ ਕੇ ਸਾਥ ਤਰੇ।
ਹੇ ਪਿਆਰੇ ਸੱਜਣ, ਹੇ ਭਾਈ, ਜਿਨ੍ਹਾਂ ਨੇ ਵੀ ਮੇਰੇ ਸਤਿਗੁਰੂ ਜੀ ਦੀ ਸੇਵਾ ਭਗਤੀ ਕੀਤੀ ਹੈ ਉਹ ਆਪ ਹੀ ਨਹੀਂ ਤਰੇ, ਬਲਕਿ ਉਹਨਾਂ ਦੇ ਸਾਥੀ ਵੀ ਤਰ ਗਏ। ਆਪ ਤਰੇ ਤਾਰੇਨ ਸਿਰਠਾ, ਪ੍ਰਹਿਲਾਦ ਜਨ ਕੇ ਇੱਕੀ ਕੁੱਲ ਉਧਾਰੇ। ਸੱਤ ਕੁਲਾਂ ਦਾਦਕੇ ਪਰਿਵਾਰ ਦੀਆਂ, ਸੱਤ ਸਹੁਰੇ ਪਰਿਵਾਰ ਦੀਆਂ ਤੇ ਸੱਤ ਨਾਨਕੇ ਪਰਿਵਾਰ ਦੀਆਂ। ਇਹਦਾ ਮਤਲਬ ਕਿ ਭਗਤ ਪ੍ਰਹਿਲਾਦ ਜੀ ਵਿਆਹੇ ਹੋਏ ਸਨ, ਇੱਕੀ ਕੁਲਾਂ ਤਰ ਗਈਆਂ ਉਸ ਭਗਤ ਦੀਆਂ। ਇਸ ਕਰਕੇ ਭਗਤ ਬਣਨ ਵਾਸਤੇ ਜ਼ਰੂਰੀ ਨਹੀਂ ਕਿ ਬੰਦਾ ਕਹੇ ਜੀ ਮੈਂ ਹੁਣ ਪਰਬਤਾਂ ਤੇ ਜਾ ਕੇ ਬੈਠ ਜਾਵਾਂ, ਮੈਂ ਘਰ ਪਰਿਵਾਰ ਦਾ ਤਿਆਗ ਕਰ ਦੇਵਾਂ ਜਾਂ ਸਾਰੀ ਉਮਰ ਆਪਣੇ ਆਪ ਨੂੰ ਵਿਆਹ ਤੋਂ ਦੂਰ ਰੱਖਾਂ। ਸਾਹਿਬ ਕਹਿੰਦੇ ਜੇ ਇੱਕੀ ਕੁਲਾਂ ਦੀ ਗੱਲ ਕਰਾਂਗੇ ਤੇ ਸੱਤ ਨਾਨਕਿਆਂ ਦੀਆਂ, ਸੱਤ ਦਾਦਕਿਆਂ ਦੀਆਂ, ਸੱਤ ਸਹੁਰੇ ਪਰਿਵਾਰ ਦੀਆਂ, ਪ੍ਰਹਿਲਾਦ ਜਨ ਕੇ ਇੱਕੀ ਕੁੱਲ ਉਧਾਰੇ। ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਕੇਤੀ ਦਾ ਅਰਥ ਹੈ ਕਿ ਪਤਾ ਨਹੀਂ ਉਹ ਕਿੰਨਿਆਂ ਕੁ ਦੀ ਛੁੱਟੀ ਕਰਵਾ ਗਏ, ਕਿੰਨਿਆਂ ਦੀ ਬੰਦ ਖਲਾਸੀ ਕਰਵਾ ਗਏ। ਜਿਨ੍ਹਾਂ ਨੇ ਨਾਮ ਜਪਿਆ ਉਹ ਆਪ ਵੀ ਤਰ ਗਏ ਤੇ ਉਹਨਾਂ ਦੇ ਸਾਥੀ ਵੀ ਤਰ ਗਏ। ਉਹ ਅਰਦਾਸ ਕਰਦੇ ਨੇ ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਉਹ ਆਪ ਵੀ ਤਰ ਗਏ ਤੇ ਉਹਨਾਂ ਦੇ ਸੰਗੀ ਸਾਥੀ ਵੀ ਪਾਰ ਹੋ ਜਾਂਦੇ ਹਨ।
ਨਾ ਠਾਕ ਨਾ ਪਾਈਆ ਪਿਆਰੇ ਅੰਮ੍ਰਿਤ ਰਸਨ ਹਰੇ।
ਜਿਨ੍ਹਾਂ ਨੇ ਇਹ ਪਿਆਰੇ ਸੱਜਣ ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਨੂੰ ਆਪਣੀ ਰਸਨਾ ਦੇ ਨਾਲ ਜਪਣਾ ਕੀਤਾ, ਉਹਨਾਂ ਦੇ ਅਧਿਆਤਮਕ ਜੀਵਨ ਵਿੱਚ ਕੋਈ ਵਿਕਾਰ, ਕੋਈ ਉਹਨਾਂ ਦਾ ਵਿਰੋਧੀ ਰੁਕਾਵਟ ਨਹੀਂ ਪਾ ਸਕਦਾ। ਉਹਨਾਂ ਦੇ ਸਰੀਰਾਂ ਨੂੰ ਤੱਤੀ ਤਵੀ ਤੇ ਬਿਠਾਇਆ ਜਾ ਸਕਦਾ, ਚਾਂਦਨੀ ਚੌਂਕ ਵਿੱਚ ਧੜ ਨਾਲੋਂ ਸੀਸ ਜੁਦਾ ਕੀਤਾ ਜਾ ਸਕਦਾ, ਉਹਨਾਂ ਨੂੰ ਸਰਹੰਦ ਦੀਆਂ ਦੀਵਾਰਾਂ ਵਿੱਚ ਕੋਈ ਚਿਣ ਸਕਦਾ, ਆਰੇ ਨਾਲ ਚੀਰਿਆ ਜਾ ਸਕਦਾ, ਰੰਬੀ ਨਾਲ ਖੋਪਰ ਲਾਇਆ ਜਾ ਸਕਦਾ, ਬੰਦ ਬੰਦ ਕੱਟਿਆ ਜਾ ਸਕਦਾ, ਪਰ ਇਹਨਾਂ ਕੁਝ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਅਧਿਆਤਮਕ ਜੀਵਨ ਦੀ ਜਿਹੜੀ ਰੌ ਰੁਮਕ ਰਹੀ ਹੈ ਉਹਨਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ। ਇਹੀ ਕਾਰਨ ਸੀ ਕਿ ਮੇਰੇ ਸਤਿਗੁਰੂ ਜੀ ਨੇ ਜਫਰਨਾਮੇ ਵਿੱਚ ਔਰੰਗਜ਼ੇਬ ਨੂੰ ਕਿਹਾ ਸੀ ਤੂੰ ਬਾਦਸ਼ਾਹ ਹੋ ਕੇ ਇੰਨੇ ਜ਼ੁਲਮ ਕਰਕੇ ਵੀ ਹਾਰ ਗਿਆ, ਤਿਉਹਾਰ ਦੀ ਚਿੱਠੀ ਨਸੀਹਤਨਾਮਾ ਤੂੰ ਲਿਖਦਾ ਆਪਣੇ ਪੁੱਤਰ ਦੇ ਨਾਮ ਕਿ ਖੁਦਾ ਕਦੇ ਕਿਸੇ ਨੂੰ ਬਾਦਸ਼ਾਹ ਨਾ ਬਣਾਏ, ਪਰ ਆ ਵੇਖ ਤੂੰ ਸਾਡੇ ਤੇ ਕਿੰਨੇ ਜ਼ੁਲਮ ਕੀਤੇ ਤੇ ਅਸੀਂ ਫਿਰ ਵੀ ਜਿੱਤ ਗਏ, ਕਿਉਂਕਿ ਜੋ ਕੁਝ ਤੂੰ ਕਰਨਾ ਚਾਹੁੰਦਾ ਸੀ ਉਹ ਕਰ ਨਹੀਂ ਸਕਿਆ। ਤੂੰ ਜ਼ਿੰਦਗੀਆਂ ਖੋਣਾ ਜਾਣਦਾ, ਪਰ ਜਿਹਦੇ ਅੰਦਰ ਪਰਮਾਤਮਾ ਦੀ ਸਿਫਤ ਸਲਾਹ ਰੂਪੀ ਆਤਮਕ ਜੀਵਨ ਚੱਲ ਰਿਹਾ ਉਹਨੂੰ ਤੇ ਤੂੰ ਕਦੇ ਖਤਮ ਨਹੀਂ ਨਾ ਕਰ ਸਕਦਾ। ਇਸ ਕਰਕੇ ਸਾਹਿਬ ਕਹਿੰਦੇ ਉਹਨਾਂ ਦੇ ਅਧਿਆਤਮਕ ਜੀਵਨ ਵਿੱਚ ਕਦੇ ਕੋਈ ਰੁਕਾਵਟ ਨਹੀਂ ਪਾ ਸਕਦਾ। ਠਾਕ ਦਾ ਅਰਥ ਹੈ ਠਾਕਣਾ, ਰੋਕਣਾ। ਜਿਵੇਂ ਵਿਆਹ ਤੋਂ ਪਹਿਲਾਂ ਜਦੋਂ ਬੱਚੇ ਬੱਚੀ ਨੂੰ ਰੋਕਿਆ ਜਾਂਦਾ ਨਾ 100 ਰੁਪਈਆ ਦੇ ਕੇ, 500 ਰੁਪਈਆ ਦੇ ਕੇ, ਤੇ ਉੱਥੇ ਕਈ ਵਾਰ ਆਪਾਂ ਕਹਿੰਦੇ ਹਾਂ ਰੋਕਾ, ਜਾਂ ਆਮ ਸ਼ਬਦ ਗੁਰਦਾਸਪੁਰ ਅੰਮ੍ਰਿਤਸਰ ਵਿੱਚ ਵਰਤਿਆ ਜਾਂਦਾ ਠਾਕਾ ਲੱਗਾ। ਠਾਕੇ ਦਾ ਅਰਥ ਹੈ ਰੋਕਣਾ। ਤੇ ਸਾਹਿਬ ਕਹਿੰਦੇ ਜਿਹੜਾ ਰੱਬ ਨੂੰ ਮੰਨ ਲਵੇ ਉਹ ਜਿਸ ਮਾਰਗ ਤੇ ਤੁਰੇਗਾ ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਓ ਪ੍ਰਗਟ ਜਾਏ, ਉਹ ਤਾਂ ਫਿਰ ਪਰਮਾਤਮਾ ਦੀ ਕਿਰਪਾ ਦੇ ਉੱਪਰ ਇੰਨਾ ਵਿਸ਼ਵਾਸ ਰੱਖਦਾ, ਆਖ ਦਿੰਦਾ ਤੁਦ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ। ਹੇ ਪ੍ਰਭੂ, ਜਿਹਨੂੰ ਨਗਰੇ ਕਰਮ ਨਾਲ ਸਿੱਧੀ ਮਿਲ ਜਾਂਦੀ ਹੈ, ਸਫਲਤਾ ਮਿਲ ਜਾਂਦੀ ਹੈ, ਤੁਦ ਬਿਨ ਸਿੱਧੀ ਕਿਨੈ ਨਾ ਪਾਈਆ, ਤੇਰੇ ਤੋਂ ਬਿਨਾਂ ਇਹ ਸਿੱਧੀ ਇਹ ਸਫਲਤਾ ਮਿਲਦੀ ਕੋਈ ਨਹੀਂ। ਪਰ ਜਿਹਨੂੰ ਤੂੰ ਦੇਵੇ ਕਰਮ ਮਿਲੈ, ਜਿਹਦੇ ਤੇ ਤੂੰ ਨਗਰੇ ਕਰਮ ਕਰ ਦਵੇ ਉਹਨੂੰ ਮਿਲਦੀ ਹੈ। ਤੇ ਸਾਹਿਬ ਕਹਿੰਦੇ ਨਾ ਹੀ ਠਾਕ ਰਹਾਈਆ, ਉਹਨੂੰ ਕੋਈ ਠਾਕ ਕੇ ਰੋਕ ਕੇ ਨਹੀਂ ਰੱਖ ਸਕਦਾ ਕਿ ਅਸੀਂ ਇਹਦੇ ਤੇ ਬਖਸ਼ਿਸ਼ ਨਹੀਂ ਹੋਣ ਦੇਣੀ। ਇਸ ਕਰਕੇ ਤਿੰਨਾਂ ਠਾਕ ਨਾ ਪਾਈਆ ਪਿਆਰੇ, ਅੰਮ੍ਰਿਤ ਰਸਨ ਹਰੇ, ਜਿਨ੍ਹਾਂ ਨੇ ਨਾਮ ਰੂਪੀ ਅੰਮ੍ਰਿਤ ਨੂੰ ਰਸਨਾ ਨਾਲ ਹਰੀ ਦੇ ਨਾਮ ਨੂੰ ਜਪਣਾ ਕੀਤਾ।
ਬੂਢੇ ਪਾਰੇ ਪੈ ਬਿਨਾ ਪਿਆਰੇ, ਤਾਰੇ ਨਦਰ ਕਰੇ।
ਡੁੱਬੇ ਕੌਣ ਨੇ? ਗੁਰਬਾਣੀ ਵਿੱਚ ਡੁੱਬੇ ਵਾਸਤੇ ਸ਼ਬਦ ਬੂਢੇ ਵੀ ਆਇਆ। ਹੁਣ ਬੂਢੇ ਸ਼ਬਦ ਨਾ ਉਹ ਬੁੱਢਾ ਨਾ ਉਹ ਬਾਲਾ, ਇੱਥੇ ਬਾਲਾ ਦਾ ਅਰਥ ਬਾਲਕ ਤੇ ਬੁੱਢੇ ਦਾ ਅਰਥ ਹੈ ਬਜ਼ੁਰਗ। ਪਰ ਬਹੁਤੀ ਵਾਰ ਡੁੱਬਣ ਵਾਸਤੇ ਸ਼ਬਦ ਵੀ ਬੂਢੋਗੇ ਪਰਿਵਾਰ ਸਕਲ ਸਿਓ ਰਾਮ ਨਾ ਜਪੋ ਉਪਾਗੇ। ਹੁਣ ਸ਼ਬਦ ਵਰਤਿਆ ਕਿ ਬੂਢੇ ਭਾਰੇ ਭੈ ਬਿਨਾਂ ਪਿਆਰੇ, ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਦਾ ਡਰ ਨਹੀਂ ਅਦਬ ਨਹੀਂ, ਉਹ ਵਿਕਾਰਾਂ ਕਰਕੇ ਇੰਨੇ ਭਾਰੇ ਹੋ ਗਏ ਕਿਉਂਕਿ ਉਹਨਾਂ ਨੇ ਡਰ ਹੀ ਤਿਆਗ ਦਿੱਤਾ। ਜਦੋਂ ਕੋਈ ਬੰਦੇ ਕਰਮ ਕਰਦਾ ਅਸੀਂ ਕਹਿੰਦੇ ਤੇਰੀ ਖੱਲੜੀ ਵਿੱਚ ਡਰ ਨਹੀਂ ਹੈ, ਉਸ ਖੁਦਾ ਤੋਂ ਡਰ। ਸਾਹਿਬ ਕਹਿੰਦੇ ਮਰਨਾ ਮੁੱਲਾ ਮਰਨਾ ਵੀ ਕਰਤਾਰੋਂ ਡਰਨਾ, ਉਸ ਰੱਬ ਦਾ ਡਰ ਮਨ ਵਿੱਚ ਵਸਾ। ਭਗਤ ਕਬੀਰ ਜੀ ਕਹਿੰਦੇ ਚੰਗਾ ਹੋਇਆ ਸਾਡੇ ਮਨ ਵਿੱਚ ਡਰ ਬਣਿਆ ਰਿਹਾ, ਦਿਸ਼ਾ ਹੀ ਬਦਲ ਗਈ ਨਹੀਂ ਤੇ ਪਤਾ ਨਹੀਂ ਸੀ ਕਿੱਧਰ ਨੂੰ ਤੁਰ ਪੈਂਦੇ। ਕਬੀਰ ਭਲੀ ਪਰੀ ਜੋ ਭਉ ਪਰਿਆ, ਦਿਸ਼ਾ ਗਈ ਸਭ ਭੂਲ। ਇਹੋ ਜਿਹਾ ਡਰ ਚੰਗਾ ਡਰ ਹੈ। ਜੇ ਕੋਈ ਡਰੇ ਵੀ ਨਸ਼ੇ ਪੀਣ ਨਾਲ ਫੇਫੜੇ ਗਲ ਜਾਣਗੇ, ਕੈਂਸਰ ਹੋ ਜਾਵੇਗਾ, ਚੰਗਾ ਡਰ ਹੈ। ਸਾਹਿਬ ਕਹਿੰਦੇ ਇਹੋ ਜਿਹਾ ਡਰ ਮਨ ਵਿੱਚ ਰੱਖਣਾ ਤੇ ਜਿਨ੍ਹਾਂ ਨੇ ਇਹ ਡਰ ਤਿਆਗ ਦਿੱਤੇ ਨੇ ਉਹ ਫਿਰ ਇੰਨੇ ਭਾਰੇ ਹੋ ਗਏ ਵਿਕਾਰਾਂ ਨਾਲ ਕਿ ਅੱਧ ਵਿਚਕਾਰ ਡੁੱਬ ਗਏ। ਹਰੂਏ ਹਰੂਏ ਤਿਰ ਗਏ, ਡੁੱਬੇ ਜਿਨ ਸਿਰ ਭਾਰ, ਜਿਨ੍ਹਾਂ ਦੇ ਸਿਰ ਭਾਰ ਸੀ ਉਹ ਡੁੱਬ ਗਏ। ਬੂਢੇ ਭਾਰੇ ਭੈ ਬਿਨਾਂ ਪਿਆਰੇ, ਤਾਰੇ ਨਦਰ ਕਰੇ। ਤੇ ਪ੍ਰਭੂ ਤਾਰਦਾ ਕਿਨ੍ਹਾਂ ਨੂੰ? ਜਿਨ੍ਹਾਂ ਤੇ ਨਦਰੇ ਕਰਮ ਕਰ ਦਿੰਦਾ, ਜਿਨ੍ਹਾਂ ਤੇ ਆਪਣੀ ਕਿਰਪਾ ਦ੍ਰਿਸ਼ਟੀ ਵਰਤਾਂਦਾ ਹੈ।
ਤੂੰ ਹੈ ਸਾਲਾਹਣਾ ਪਿਆਰੇ, ਪੀ ਤੇਰੀ ਸਾਲਾਹ।
ਇਸ ਕਰਕੇ ਹੇ ਪਿਆਰੇ ਪ੍ਰਭੂ, ਤੁਸੀਂ ਸਲਾਉਣ ਯੋਗ ਹੋ, ਤੁਹਾਨੂੰ ਸਦਾ ਹੀ ਸਲਾਉਣਾ ਚਾਹੀਦਾ ਹੈ। ਤੁਹਾਡੀ ਸਿਫਤ ਸਲਾਹ ਮਨੁੱਖ ਦਾ ਪਾਰ ਉਤਾਰਾ ਕਰਵਾ ਦਿੰਦੀ ਹੈ।
ਮੋਹਿਤ ਭੈ ਡੁੱਬਿਆ ਪਿਆਰੇ, ਕੰਧੇ ਪਾਏ ਕਹਾ।
ਜਿਵੇਂ ਜਹਾਜ਼ ਤੋਂ ਬਿਨਾਂ ਡੁੱਬ ਜਾਈਦਾ, ਕੰਢਾ ਕਿੱਥੇ ਮਿਲਦਾ, ਇਸੇ ਤਰ੍ਹਾਂ ਪਰਮਾਤਮਾ ਦੀ ਬੰਦਗੀ, ਪ੍ਰਭੂ ਦੀ ਸਿਫਤ ਸਲਾਹ ਇੱਕ ਜਹਾਜ਼ ਹੈ, ਬੇੜੀ ਹੈ, ਜਿਹਦੇ ਵਿੱਚ ਬੈਠ ਕੇ ਅਸੀਂ ਪਾਰਲੇ ਪਾਸੇ ਚਲੇ ਜਾਵਾਂਗੇ, ਪਰਮਾਰਥ ਦੀ ਸਾਨੂੰ ਪ੍ਰਾਪਤੀ ਹੋ ਜਾਵੇਗੀ। ਉਵੇਂ ਪਾਰਲਾ ਪਾਸਾ ਭਾਵ ਕੰਢਾ ਜਿਹੜਾ ਉਹ ਨਹੀਂ ਮਿਲਦਾ।
ਸਾਲਾਹੀ ਸਾਲਾਹਣਾ ਪਿਆਰੇ, ਦੂਜਾ ਅਵਰ ਨਾ ਕੋਈ।
ਪਿਆਰੇ ਸੱਜਣ, ਪਰਮਾਤਮਾ ਨੂੰ ਸਲਾਉਣਾ ਚਾਹੀਦਾ, ਤੇ ਉਹਦੀ ਸਿਫਤ ਸਲਾਹ ਕਰਦਿਆਂ ਇਹ ਨੁਕਤਾ ਚੇਤੇ ਰੱਖੋ ਕਿ ਉਹਦੇ ਵਰਗਾ ਹੋਰ ਕੋਈ ਦੂਜਾ ਨਹੀਂ, ਕਿਸੇ ਦੂਜੇ ਦੀ ਸਿਫਤ ਸਲਾਹ ਨਹੀਂ। ਪਰਮਾਤਮਾ ਦੇ ਗੁਣ ਗਾਉਣੇ ਨੇ, ਭਾਵੇਂ ਰਾਮ ਕਵੋ, ਭਾਵੇਂ ਅੱਲਾ ਕਵੋ, ਭਾਵੇਂ ਕੁਝ ਕਵੋ, ਸਭ ਕਹਿੰਦੇ ਤੁਹਾਡੇ ਕਹਿਣ ਦੇ ਮੁਤਾਬਕ ਸੁਰਤ ਜਿਹੜੀ ਆ ਉਦੋਂ ਸਰਬ ਵਿਆਪਕ ਪ੍ਰਭੂ ਨਾਲ ਜੁੜੀ ਹੋਣੀ ਚਾਹੀਦੀ ਹੈ। ਕਬੀਰ ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੈ ਕਹੈ ਸੋਈ ਕੌਤਕ ਹਾਰ। ਕਿਸੇ ਅਦੀਬ ਦੇ ਬੜੇ ਸੁੰਦਰ ਬਚਨ ਨੇ, ਏਕ ਰਾਮ ਦਸ਼ਰਤ ਕਾ ਬੇਟਾ ਏਕ ਰਾਮ ਘੱਟ ਘੱਟ ਮੈਂ ਲੇਪਾ। ਸਭ ਕਹਿੰਦੇ ਆਪਣੀ ਰਸਨਾ ਤੋਂ ਕਹੋ ਰਾਮ, ਆਪਣੀ ਰਸਨਾ ਤੋਂ ਕਹੋ ਅੱਲਾ, ਤੇ ਪਰ ਇਹਦੇ ਅਰਥ ਪਰਮਾਤਮਾ ਹੋਣੇ ਚਾਹੀਦੇ ਨੇ। ਇਹਦੇ ਅਰਥ ਕਿਸੇ ਅਲਪ ਸ਼ਕਤੀ ਨਾਲ ਨਹੀਂ, ਕਿਸੇ ਵੀ ਨਾਂ ਨਾਲ ਉਹਨੂੰ ਯਾਦ ਕਰ ਲਵੋ, ਉਹਦੀ ਸਿਫਤ ਸਲਾਹ ਕਰ ਲਵੋ।
ਮੇਰੇ ਪ੍ਰਭ ਸਾਲਾਹਣ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ।
ਭਲੇ ਕੌਣ ਨੇ, ਭਾਗਾਂ ਵਾਲੇ ਕੌਣ ਨੇ, ਉੱਤਮ ਕੌਣ ਨੇ, ਜਿਹੜੇ ਸ਼ਬਦ ਦੁਆਰਾ ਰੰਗ ਵਿੱਚ ਰਤੇ ਗਏ ਨੇ, ਜਿਹੜੇ ਮੇਰੇ ਪ੍ਰਭੂ ਨੂੰ ਸਲਾਉਂਦੇ ਨੇ। ਸਭ ਕਹਿੰਦੇ ਨੇ ਭਗਤ ਤੇਰਾ ਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ। ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਜਿਨ੍ਹਾਂ ਨੂੰ ਗੁਰੂ ਕੀ ਸੰਗਤ ਵਿੱਚ ਆ ਕੇ ਬੈਠਣਾ ਆ ਗਿਆ, ਪ੍ਰਭੂ ਦੀ ਸਿਫਤ ਸਲਾਹ ਕਰਨੀ ਆ ਗਈ ਹੈ, ਉਹ ਭਲੇ ਵੀ ਨੇ, ਭਾਗਾਂ ਵਾਲੇ ਵੀ ਨੇ ਤੇ ਅੱਤ ਦੇ ਸੁੰਦਰ ਨੇ। ਦੂਸਰੇ ਪਾਸੇ ਕੋਈ ਬਹੁਤ ਸੁੰਦਰ ਹੋਵੇ ਤੇ ਸਾਹਿਬ ਕਹਿੰਦੇ ਹਰ ਕੇ ਨਾਮ ਬਿਨਾਂ ਸੁੰਦਰ ਹੈ ਨਕਟੀ, ਜਿਉਂ ਬੇਸਵਾ ਕੇ ਘਰ ਪੂਤ ਜਮਤ ਹੈ ਤਿਸ ਨਾਮ ਪਰਿਓ ਹੈ ਪ੍ਰਕਟੀ। ਦੁਨਿਆਵੀ ਤੌਰ ਤੇ ਕੋਈ ਵੇਸਵਾ ਦਾ ਪੁੱਤਰ ਹੋਵੇ, ਹਾਲਾਂਕਿ ਉਸ ਪੁੱਤਰ ਦਾ ਕਸੂਰ ਕੋਈ ਨਹੀਂ, ਕਸੂਰ ਮਾਤਾ ਪਿਤਾ ਦਾ, ਪਰ ਵੇਸਵਾ ਦਾ ਪੁੱਤਰ ਕਿੰਨਾ ਵੀ ਸੁੰਦਰ ਕਿਉਂ ਨਾ ਹੋਵੇ, ਪਰ ਜਦੋਂ ਤੱਕ ਉਹਨੂੰ ਪਿਤਾ ਦਾ ਨਾਮ ਨਹੀਂ ਮਿਲਿਆ, ਉਹਦੀ ਸੁੰਦਰਤਾ ਤਾਂ ਨੱਕ ਕਟਿਆਂ ਦੇ ਬਰਾਬਰ ਹੈ। ਬਿਲਕੁਲ ਮਨੁੱਖ ਸੰਸਾਰ ਵਿੱਚ ਬੜਾ ਸੁੰਦਰ ਅਖਵਾਵੇ, ਪਰ ਜੇ ਉਹਨੂੰ ਪਰਮਾਤਮਾ ਦਾ ਨਾਮ ਤੇ ਗੁਰੂ ਦਾ ਨਾਮ ਨਹੀਂ ਮਿਲਿਆ, ਤੇ ਬਿਲਕੁਲ ਸਾਹਿਬ ਕਹਿੰਦੇ ਨੇ ਸਾਡੀ ਹਾਲਤ ਉਸ ਵੇਸ਼ਵਾ ਦੇ ਬੱਚਿਆਂ ਵਰਗੀ ਹੈ, ਜਿਹੜੇ ਸੁੰਦਰ ਹੋ ਕੇ ਵੀ ਕਰੂਪ ਨੇ, ਕਿਉਂਕਿ ਉਹਨਾਂ ਨੂੰ ਪਿਤਾ ਦੇ ਨਾਮ ਦਾ ਹੀ ਨਹੀਂ ਪਤਾ। ਇਸ ਕਰਕੇ ਭਾਈ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ, ਉਹ ਮਨੁੱਖ ਉੱਤਮ ਨੇ, ਉਹ ਮਨੁੱਖ ਭਲੇ ਨੇ। ਉੱਤਮ ਸੇ ਦਰ ਉੱਤਮ ਕਹੀਐ ਨੀਚ ਕਰਮ ਬੈ ਰੋਏ। ਉੱਤਮ ਉਹੀਓ ਨੇ ਜਿਹੜੇ ਦਰ ਤੇ ਉੱਤਮ ਮੰਨੇ ਜਾਣ, ਜਿਨ੍ਹਾਂ ਦੇ ਨੀਵੇਂ ਕਰਮ ਨੇ ਉਹਨਾਂ ਨੂੰ ਦੁਖੀ ਹੋਣਾ ਪੈਂਦਾ।
ਏ ਸੰਗਤ ਜੇ ਮਿਲੈ ਪਿਆਰੇ ਰਸ ਲੈ ਤਤ ਵਿਲੋਏ।
ਇਹੋ ਜਿਹੀਆਂ ਰੰਗ ਰਤੜੀਆਂ ਰੂਹਾਂ ਦੀ ਜੇ ਕਿਤੇ ਸੰਗਤ ਮਿਲ ਜਾਵੇ, ਤੇ ਜਿਵੇਂ ਦੁੱਧ ਨੂੰ ਦਹੀਂ ਨੂੰ ਮੱਥ ਕੇ ਵਿੱਚੋਂ ਮੱਖਣ ਕੱਢ ਲਈਦਾ, ਇਵੇਂ ਨਾਮ ਰੂਪੀ ਦੁੱਧ ਨੂੰ ਮੱਥ ਕੇ ਪਰਮਾਤਮਾ ਦੇ ਮਲਾਪ ਰੂਪੀ ਮੱਖਣ ਦੀ ਪ੍ਰਾਪਤੀ ਹੁੰਦੀ ਹੈ। ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਦੀ ਸੰਗਤ ਵਿੱਚ ਜਾ ਕੇ ਜੀਵਨ ਦੇ ਚੋਲੇ ਰੰਗੇ ਜਾਂਦੇ ਨੇ। ਤੇਰਾ ਏਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸੱਦ ਰੰਗ ਢੋਲਾ। ਫਿਰ ਸਮਝ ਆ ਜਾਂਦੀ ਹੈ ਕਿ ਜਦੋਂ ਤੱਕ ਇਹ ਸਰੀਰ ਰੂਪੀ ਚੋਲੇ ਮੋਹ ਮਾਇਆ ਨਾਲ ਰੰਗੇ ਪਏ ਨੇ, ਇਹ ਚੋਲੇ ਤਾਂ ਮੇਰੇ ਪ੍ਰਮਾਤਮਾ ਨੂੰ ਭਾਉਂਦੇ ਕੋਈ ਨਹੀਂ, ਤੇ ਜੀਵ ਰੂਪੀ ਧਨ ਜੀਵ ਰੂਪੀ ਜਗਿਆਸੂ ਪਰਮਾਤਮਾ ਦੇ ਦਰ ਤੇ ਫਿਰ ਜਾਵੇ ਕਿਵੇਂ। ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰਾ ਕੰਤਨਾ ਭਾਵੀ ਚੋਲੜਾ ਪਿਆਰੇ ਕਿਉਂ ਧਨ ਸੇਜਿਆ ਜਾਏ। ਤੇ ਜਿਨ੍ਹਾਂ ਨੇ ਨਾਮ ਰੂਪੀ ਰੰਗ ਵਿੱਚ ਆਪਣੇ ਜੀਵਨ ਰੂਪੀ ਚੋਲੇ ਰੰਗ ਲਏ ਨੇ, ਉਹ ਮਾਲਕ ਦੇ ਦਰ ਤੇ ਭਲੇ ਨੇ, ਉੱਤਮ ਹਨ, ਪ੍ਰਵਾਨ ਹੋ ਗਏ ਨੇ।
ਸਤ ਪਰਵਾਨਾ ਸਾਚ ਕਾ ਪਿਆਰੇ ਨਾਮ ਸੱਚਾ ਨੀਸਾਨ।
ਇਹ ਪਿਆਰੇ ਸੱਜਣ, ਹੇ ਭਾਈ, ਪ੍ਰਭੂ ਦਾ ਨਾਮ ਹੀ ਅਸਲ ਵਿੱਚ ਉਹ ਪਰਵਾਨਾ, ਉਹ ਰਾਹਦਾਰੀ ਹੈ, ਉਹੀ ਸੱਚਾ ਨਿਸ਼ਾਨ ਮੋਹਰ ਹੈ, ਜਿਹੜੀ ਸਾਨੂੰ ਲੋਕ ਤੇ ਪ੍ਰਲੋਕ ਦੇ ਵਿੱਚ ਸਹਾਈ ਹੁੰਦੀ ਹੈ। ਸਾਹਿਬ ਜੀ ਨੇ ਜਪਜੀ ਸਾਹਿਬ ਦੇ ਵਿੱਚ ਵੀ ਜਪ ਤੋਂ ਸ਼ੁਰੂ ਕਰਕੇ ਤੇ ਵੇਖੋ ਗੱਲ ਨਿਸ਼ਾਨ ਤੱਕ ਕੀਤੀ ਹੈ ਨਾ, ਕਿ ਜਿਨ੍ਹਾਂ ਨੇ ਜਪਿਆ ਜਿਨ ਕੋ ਨਦਰ ਕਰਮ ਤਿਨਕਾਰ, ਨਦਰੀ ਕਰਮ ਪਵੈ ਨਿਸ਼ਾਨ। ਉਹਨਾਂ ਦੇ ਜੀਵਨ ਵਿੱਚ ਜਪ ਦਾ ਨਿਸ਼ਾਨ, ਜਪ ਦੀ ਮੋਹਰ ਲੱਗ ਜਾਂਦੀ ਹੈ। ਪੁਰਾਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਰੂਪ ਸਨ, ਉਹਨਾਂ ਦੇ ਤਤਕਰੇ ਵਿੱਚ ਜਪ ਬਾਣੀ ਦੇ ਨਾਲ ਲਿਖਿਆ ਹੁੰਦਾ ਸੀ ਜਪ ਨਿਸ਼ਾਨ। ਨਿਸ਼ਾਨ ਦਾ ਅਰਥ ਹੈ ਮੋਹਰ, ਜਿਹਦੇ ਕੋਲ ਜਪ ਦੀ ਮੋਹਰ ਹੈ, ਜਿਹਦੇ ਕੋਲ ਜਪ ਦਾ ਨਿਸ਼ਾਨ ਹੈ, ਇਹ ਸੱਚਾ ਪ੍ਰਵਾਨਾ, ਇਹ ਸੱਚੀ ਰਾਹਦਾਰੀ ਪਰਮਾਤਮਾ ਦੇ ਦਰ ਤੇ ਉਹਨਾਂ ਨੂੰ ਸੁਰਖਰੂ ਕਰਦੀ ਹੈ। धन गुरु नानक साहब जी ने जदों पांडा गोपाल जी नूं सिक्ख्या दित्ती कहण लगे सारी उम्र दुनियावी लेख लिखे ने कदे रब दी सिफत सलाह दे भी लेख लिख के वेखो अगला लेखा मुक जाएगा। यह लेख ऐसी सिफत सलाह का सच्चा निशान बनेगा कि जिथे लेखा मंगया जाना है उत्थे इन्हें राहदारी दे वजों काम आना है। पांडा गोपाल हाथ जोड़ के कहण लगे पातशाह दुनियावी तौर ते लिखण लई मेरे कोल कागज है कलम है स्याही है मैं लिखारी हाँ ते जे किते अध्यात्मक लेख लिखने होण ते उत्थे कागज केड़ा चाहीदा है स्याही केड़ी है ते कलम केड़ी ते किन्नू पुछ के लिखना है। ते मेरे सतगुरु जी ने बड़ा सोहना उत्तर दिता कहण लगे जाल मोह कस मस कर मत कागज कर सार अपने जीवन का मोह साड़ दे ए ओ कालक ए ओ स्याही बनेगी। ते साहब कहण लगे अपनी मत नू कागज बना लै जाल मोह कस मस कर मत कागज कर सार भाओ कलम कर चित लिखारी परमात्मा नाल प्रेम कर ए ओ कलम है ते अपने चित नू लिखारी बना के ते प्रेम दी कलम उस चित नू पकड़ा भाओ कलम कर चित लिखारी गुर कुछ लिख विचार लिख नाम सलाह लिख लिख अंत न पारावार बाबा ए लेखा लिख जान जिथे लेखा मंगिया तिथे होए सच्चा निशान। किंदे जे आ लेख लिखेगा सिफत सलाह दे ते फिर जिथे लेखा मंगिया जाना है उथे इस लेख ने सिफत सलाह ने सच्ची राहदारी सच्चा परवाना बनना है। ते साहब कह रहे ने पत परवाना साच का प्यारे नाम सच्चा निशान प्रभु दा नाम ही ओ राहदारी है जो सदा थिर रहन वाली है इयो सच्चा निशान है सच्ची मोर है।
आया लिख लै जावना प्यारे हुक्मी हुक्म पछाण
प्रभु दा हुक्म ही यही है कि तू जगत विच आया ते इत्थो ए सच्चा परवाना लिख के लै के जा क्योंकि साहब कहिंदे ने ए हुक्म तेरे नाल ही लिखिया परमात्मा ने बस इनू बुझण दी लोड़ है। नानक हुक्म है जे बुझै ता हौ मैं कहे ना कोई जेड़ा हुक्म नू बुझ लवे फिर वो हंकार नहीं करदा ते जेड़ा हंकार नू बुझ लवे ते उनू दर दी सोझी मिल जांदी है। नानक हौ मैं साहब कहिंदे हौ मैं बुझै ता दर सूझै जे हंकार नू बुझ लवे पी ए की है ते फिर दर दी सोझी मिल जांदी है ते जे हुक्म नू बुझ लईए ते जीवन विचों हौमे दा अभाव भाव नाश हो जांदा
है। ना हुक्म ना बुझिया प्यारे साचे साचा तान
गुरु तो बिना इस हुक्म नू मनन दी सोझी प्राप्त नहीं हुंदी ते जेड़ा हुक्म मन लवे ओनू प्रभु नाल जुड़ के प्रभु वर्गा तान बल विकारा नाल मुकाबला करन लई मिल जांदा है ओनू समझ आ जांदी है। साहिब निमाणिया दा मान है ओ नितानिया दा तान है ओदे अगे फिर जोदड़ी करी दी है तू तान दीवान मैं इसे मेरे प्रभु जी तू साडी जीवन विच साडा तान है मैं होर थाओ ना ही जिस पै करो बेनंती मेरा दुख सुख तुझ ही पास मैं तेरे अगे अरदास करदा हां कि साहिब नितानिया तान प्रभु ही नितानिया दा तान है प्रभु ही निमाणिया नू मान देन वाला है हर जियो निमाणिया तू मान नचीजिया चीज करे मेरा गोविंद तेरी कुदरत को कुर्बान तू मान मत्या नू मान नहीं जेडे निमाणे हो जांदे ने उन्हां नू मान दिना है जेडे नताणे ने उन्हां नू तू बल प्रदान करदा है।
अंदर निमिया प्यारे हुक्म है उधर मजार
अरदास पैदा हुंदी है मैं तान दीवान तू है मेरे स्वामी मैं तुद अगे अरदास उत्थे फिर अगली गल भी मनुख नू सोझी पै जांदी है कि गुरु तो बिना जिथे असी हुक्म नहीं बुझ सकते उत्थे परमात्मा ने साडे ते जेडे पर उपकार कीते ने ओ भी प्रभु दे हुक्म विच ने। हुक्म है अंदर निम्या निम्या दा अर्थ है हुक्म दे विच माता दे उदर विच असी टिके हां एक जमना है ते एक निमना निमन दा अर्थ जदों माता दे पेट विच प्रवेश कीता ते साहब कहिंदे हुक्म दे विच निम्मे आ ते हुक्म दे विच टिके आ हुक्म दे विच जन्म होया। सतगुरु गुरु अर्जन देव साहब जी ने भी जैतसरी दी वार विच ਇਹਨਾਂ ਬਚਨਾਂ ਦੀ ਪ੍ਰੂੜਤਾ ਕੀਤੀ ਹੈ ਕਿ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰਗ, ਤੇਰੀ ਰਚਨਾ ਕਰਕੇ ਇਹ ਜੀਵ ਤੈਨੂੰ ਮਾਤਾ ਦੇ ਉਦਰ ਵਿੱਚ ਸਥਾਪਿਤ ਕੀਤਾ, ਤੂੰ ਟਿਕਿਆ ਮਾਤਾ ਦੇ ਉਦਰ ਵਿੱਚ। ਸਾ ਸਾ ਸਿਮਰੰਤ ਨਾਨਕ ਮਹਾਂ ਅਗਨ ਨਾ ਬਿਨਾਸ਼ਨੰਗ, ਤੂੰ ਉੱਥੇ ਸਵਾਸ ਸਵਾਸ ਮਾਲਕ ਨੂੰ ਸਿਮਰਦਾ ਸਾਂ, ਉਸ ਮਹਾਂ ਅਗਨ ਦੇ ਵਿੱਚ, ਉਦਰ ਅਗਨ ਦੇ ਵਿੱਚ ਤੈਨੂੰ ਲਗਨ ਦੇਤ ਨੇ ਸੇਕ, ਪਰਮਾਤਮਾ ਨੇ ਸੜਨ ਨਹੀਂ ਦਿੱਤਾ, ਬਚਾ ਲਿਆ। ਸਭ ਕਹਿਣ ਲੱਗੇ, ਮੁੱਖ ਤਲੈ ਪੈਰ ਉਪਰੇ ਵਸੰਦੋ ਕੋਥੜੈ ਥਾਏ। ਅੱਜ ਮਨੁੱਖ ਨੂੰ ਕਹੀਏ ਵੀ ਸਿਰ ਤੇਰਾ ਥੱਲੇ ਨੂੰ ਤੇ ਪੈਰ ਉੱਪਰ ਨੂੰ, ਤੇ ਤੇਰੇ ਮੂੰਹ ਦੇ ਵਿੱਚ ਗੰਦਾ ਪਾਣੀ ਪਵੇਗਾ, ਆਪਾਂ ਇੱਕ ਮਿੰਟ ਨੀ, ਇੱਕ ਸਕਿੰਟ ਨੀ ਕੱਢ ਸਕਦੇ। ਪਰ ਸਾਹਿਬ ਕਹਿੰਦੇ ਤੂੰ ਆਪਣਾ ਪਿਛੋਕੜ ਤੇ ਵੇਖ, ਮੁੱਖ ਤਲੈ ਪੈਰ ਉਪਰੇ, ਤੇਰੇ ਪੈਰ ਉੱਪਰ ਨੂੰ ਸਨ, ਮੂੰਹ ਤੇਰਾ ਥੱਲੇ ਨੂੰ ਸੀ। ਵਸੰਦੋ ਕੋਥੜੈ ਥਾਏ, ਕਿਹੋ ਜੇ ਨਰਕਮਈ ਥਾਂ ਤੇ ਤੂੰ ਰਹਿ ਰਿਹਾ ਸੈ, ਤੇ ਫਿਰ ਉਸ ਅਵਸਥਾ ਦੇ ਵਿੱਚ ਤੂੰ ਪਰਮਾਤਮਾ ਨੂੰ ਯਾਦ ਕਰਦਾ ਸੀ, ਹੁਣ ਵੀ ਯਾਦ ਕਰ। ਸਾਹਿਬ ਕਹਿਣ ਲੱਗੇ, ਮੁੱਖ ਤਲੈ ਪੈਰ ਉਪਰੇ ਵਸੰਦੋ ਕੋਥੜੈ ਥਾਏ, ਨਾਨਕ ਸੋ ਧਣੀ ਕਿਉਂ ਵਸਾਰਿਆ, ਉਹਨੂੰ ਉਧਰੈ ਦਿਸਦਾ ਨਾ, ਉਹਨੂੰ ਹੁਣ ਵੀ ਚੇਤੇ ਕਰ ਕਿਉਂ ਵਸਾਰਿਆ। ਇਸ ਕਰਕੇ ਭਾਈ ਹੁਕਮ ਦੇ ਵਿੱਚ ਹੀ ਨਿਮੇ ਆ, ਹੁਕਮ ਦੇ ਵਿੱਚ ਹੀ ਸਾਡਾ ਮਾਤਾ ਦੇ ਉਧਰ ਵਿੱਚ ਸਥਾਪਨ ਹੁੰਦਾ।
ਮੈਂ ਅੰਦਰ ਜੰਮਿਆ ਪਿਆਰੇ ਉਦੋ ਸਿਰ ਕੈ ਭਾਰ,
ਪ੍ਰਭੂ ਦਾ ਹੁਕਮ ਹੀ ਹੈ ਨਾ ਕਿ ਉਲਟੇ ਸਿਰ ਥੱਲੇ ਨੂੰ ਕਰਕੇ ਮਾਤਾ ਦੇ ਉਧਰ ਵਿੱਚ ਟਿਕੇ ਹੋਏ ਸਾਂ, ਤੇ ਫਿਰ ਹੁਕਮ ਵਿੱਚ ਹੀ ਸਾਡਾ ਜਨਮ ਹੋਇਆ, ਅਸੀਂ ਇਹ ਜਗਤ ਵਿੱਚ ਆਏ। ਪਹਿਲੇ ਪੈਰੇ ਰਹਿਣ ਕੈ ਵਣਜਾਰਿਆ ਮਿੱਤਰਾ ਹੁਕਮ ਭਇਆ ਗਰਬਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਛੇਤੀ ਅਰਦਾਸ। ਖਸਮ ਛੇਤੀ ਅਰਦਾਸ ਵਖਾਣਾ ਉਰਦ ਧਿਆਨ ਲਿਵ ਲਾਗਾ, ਨਾ ਮਰਜਾਦ ਆਇਆ ਜਗ ਪੀਤਰ। ਕਹਿਣ ਲੱਗੇ, ਵੇਖ ਤੂੰ ਬਿਨਾਂ ਮਰਜਾਦਾ ਦੇ ਆਇਆ, ਭਾਵ ਨੰਗਾ ਸੰਸਾਰ ਤੇ ਆਇਆ ਸੀ, ਤੇ ਵੇਖ ਜਗਤ ਵਿੱਚ ਆ ਕੇ ਤੇਰਾ ਪਰਦਾ ਕੱਜਿਆ, ਜਿਨ੍ਹੇ ਤੈਨੂੰ ਪਹਿਨਣ ਵਾਸਤੇ ਸੋਹਣੇ ਬਸਤਰ ਦਿੱਤੇ, ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ, ਤੂੰ ਉਹਦੀ ਸਿਫਤ ਸਲਾਹ ਦੇ ਵਿੱਚ ਜੁੜ। ਤੇ ਸਾਹਿਬ ਕਹਿੰਦੇ, ਹੁਕਮ ਦੇ ਵਿੱਚ ਹੀ ਤੂੰ ਨਿਮਿਆ ਸੀ, ਤੇ ਹੁਕਮ ਵਿੱਚ ਹੀ ਵੇਖੋ ਜਨਮ ਲੈ ਕੇ ਸਿਰ ਭਰਨੇ ਪੈਰ ਉੱਪਰ ਨੂੰ ਸਨ, ਤੂੰ ਜਗਤ ਵਿੱਚ ਆਇਆ, ਆ ਕੇ ਆਪਣੀ ਜੀਵਨ ਲੀਲਾ ਸ਼ੁਰੂ ਕੀਤੀ।
ਗੁਰਮੁਖ ਦਰਗਹਿ ਜਾਣੀਐ ਪਿਆਰੇ ਚੱਲੈ ਕਾਰਜ ਸਾਰ,
ਜਿਹੜੇ ਜੀਵ ਗੁਰੂ ਦੇ ਅਨੁਸਾਰੀ ਹੋ ਜਾਂਦੇ ਨੇ, ਜਨਮ ਤੇ ਉਹਨਾਂ ਦਾ ਵੀ ਹੈ, ਪਰ ਉਹ ਆਪਣਾ ਕਾਰਜ ਸਵਾਰ ਕੇ ਪ੍ਰਭੂ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਂਦੇ ਨੇ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ।
ਹੁਕਮੈ ਅੰਦਰ ਆਇਆ ਪਿਆਰੇ ਹੁਕਮੈ ਜਾਂਦੋ ਜਾਏ,
ਇਹ ਗੱਲ ਤਾਂ ਗੁਰਮੁਖ ਨੂੰ ਸਮਝ ਹੈ ਕਿ ਹੁਕਮ ਵਿੱਚ ਹੀ ਜੀਵ ਆਉਂਦਾ ਤੇ ਹੁਕਮ ਵਿੱਚ ਹੀ ਸੰਸਾਰ ਪੁਰਿਆ ਜਾ ਰਿਹਾ।
ਹੁਕਮੈ ਬੰਨ ਚਲਾਈਐ ਪਿਆਰੇ ਮਨਮੁਖ ਲਹਿ ਸਜਾਏ,
ਗੁਰਮੁਖ ਤਾਂ ਹੁਕਮ ਬੁੱਝ ਕੇ ਜਨਮ ਸਵਾਰ ਕੇ ਜਾਂਦਾ, ਪਰ ਮਨਮੁਖ ਜਿਹੜਾ ਉਹ ਹੁਕਮ ਨੂੰ ਬੁੱਝਦਾ ਨਹੀਂ, ਇਸ ਕਰਕੇ ਉਹਨੂੰ ਬੰਨ ਕੇ ਲਜਾਇਆ ਜਾਂਦਾ, ਉਹ ਜਾਂਦਾ ਨਹੀਂ ਨਾ, ਇਨਕਾਰੀ ਹੋ ਜਾਂਦਾ। ਕਹਿੰਦਾ, ਕਰੋ ਅਰਦਾਸ ਗਾਮ ਕਿਛ ਬਾਕੀ ਲਿਓ ਨਬੇਰ ਆਜ ਕੀ ਰਾਤੀ, ਮੈਨੂੰ ਹੋਰ ਸਮਾਂ ਦੇ ਦਿਓ, ਮੈਂ ਅੱਜ ਦੀ ਰਾਤ ਹੋਰ ਜਿਉਣਾ ਚਾਹੁੰਦਾ। ਪਰ ਸਾਹਿਬ ਕਹਿੰਦੇ, ਲਿਖਿਆ ਆਇਆ ਗੋਵਿੰਦ ਕਾ ਵਣਜਾਰਿਆ ਮਿੱਤਰਾ, ਉੱਠ ਚੱਲੇ ਕਮਾਣਾ ਸਾਥ, ਇੱਕ ਰੱਤੀ ਬਿਲਮ ਨਾ ਦੇਵਨੀ ਵਣਜਾਰਿਆ ਮਿੱਤਰਾ, ਉਹਨੇ ਤਕੜੇ ਪਾਏ ਹਾਥ, ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ, ਭੇਤ ਚੇਤ ਹਰ ਕਿਸੇ ਨਾ ਮਿਲਿਓ ਜਾਂ ਜਮ ਪਕੜ ਚਲਾਇਆ, ਝੂਠਾ ਰੁਦਨ ਹੋਆ ਦੁਆਲੈ ਖਿਨਮੈ ਭਇਆ ਪਰਾਇਆ। ਜਿਹਨੂੰ ਆਪਣਾ ਕਹਿੰਦਾ ਸੀ, ਇੱਕ ਖਿਨ ਵਿੱਚ ਹੀ ਪਰਾਇਆ ਹੋ ਗਿਆ, ਤੇ ਜਮ ਦੇ ਦੂਤ ਇਹਨੂੰ ਬੰਨ ਕੇ ਅੱਗੇ ਲਾ ਕੇ ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਆ ਬੈ ਲੇਖਾ ਕਰ ਸਮਝਾਇਆ, ਥਾਉ ਨਾ ਹੋਵੀ ਪਾਉਂਦੀ ਹੁਣ ਸੁਣਿਆ ਕਿਆ ਰੁਆਇਆ, ਮਨ ਅੰਧੇ ਜਨਮ ਗਵਾਇਆ। ਆਪਾਂ ਕਹਿੰਦੇ ਕਿ ਅੱਗੇ ਮਾਰ ਪੈਂਦੀ ਹੈ, ਸਾਹਿਬ ਕਹਿੰਦੇ ਇੰਨੀ ਪੈਂਦੀ ਹੈ ਕਿ ਫਿਰ ਪੈਂਦੀਆਂ ਨੂੰ ਥਾਂ ਵੀ ਨਹੀਂ ਲੱਭਦਾ, ਥਾਉ ਨਾ ਹੋਵੀ ਪਾਉਂਦੀ, ਇੰਨੀਆਂ ਅੱਗੇ ਜਾ ਕੇ ਪੈਂਦੀਆਂ ਨੇ ਕਿ ਥਾਂ ਵੀ ਨਹੀਂ ਲੱਭਦਾ, ਜਿਹੜਾ ਮਨਮੁਖ ਹੈ ਉਹਨੂੰ ਫਿਰ ਸਜ਼ਾ ਮਿਲਦੀ ਹੈ।
ਮੈਂ ਸ਼ਬਦ ਪਛਾਣੀ ਹੈ ਪਿਆਰੇ ਦਰਗਹਿ ਪੈਦਾ ਜਾਏ।
ਜਿਹੜੇ ਗੁਰੂ ਦੇ ਹੁਕਮ ਵਿੱਚ ਜੁੜ ਕੇ ਸ਼ਬਦ ਨਾਲ ਜਾਣ ਪਛਾਣ ਕਰ ਲੈਂਦੇ ਨੇ, ਪ੍ਰਭੂ ਨਾਲ ਸਾਂਝ ਪਾ ਲੈਂਦੇ ਨੇ, ਉਹ ਤਾਂ ਦਰਗਾਹ ਵਿੱਚ ਪ੍ਰਭੂ ਦੀ ਹਜ਼ੂਰੀ ਵਿੱਚ ਪਹਿਨਾਏ ਜਾਂਦੇ ਨੇ, ਸਿਰੋ ਪਾਓ ਉਹਨਾਂ ਨੂੰ ਪਹਿਨਾ ਕੇ ਸਤਕਾਰਿਆ ਜਾਂਦਾ। ਤਾਂ ਹੀ ਤੇ ਗੁਰੂ ਅਮਰਦਾਸ ਜੀ ਨੇ ਕਿਹਾ ਸੀ, ਜੇ ਤੁਸੀਂ ਮੇਰੇ ਪੁੱਤਰ ਹੋ, ਮੇਰੇ ਰਿਸ਼ਤੇਦਾਰ ਹੋ, ਮੇਰੇ ਸਿੱਖ ਹੋ ਤੇ ਰੋਇਓ ਨਾ, ਕਿਉਂਕਿ ਮੇਰਾ ਤੇ ਦਰਗਾਹ ਵਿੱਚ ਸਨਮਾਨ ਹੋਣਾ। ਪ੍ਰਭੂ ਤਾਂ ਸਰੂਪਾ ਲੈ ਕੇ ਖੜਾ, ਬਾਬਾ ਅਮਰਦਾਸ ਤੂੰ ਆ। ਤੇ ਕਹਿਣ ਲੱਗੇ, ਹਰ ਭਾਣਾ ਗੁਰ ਭਾਇਆ ਗੁਰ ਜਾਵੈ ਹਰ ਪ੍ਰਭ ਪਾ ਜੀਓ, ਤੁਸੀਂ ਸਿੱਖ ਸੁਣੋ ਪੁੱਤ ਭਾਈਓ, ਮੇਰਾ ਹਰ ਭਾਣਾ ਆਓ ਮੈਂ ਪਾ ਜੀਓ, ਮਿੱਤ ਪੈਜੈ ਮਿੱਤ ਬਿਦਸੈ ਜਿਸ ਮਿੱਤ ਕੀ ਪੈਜ ਭਾਵੇ, ਤੁਸੀਂ ਪੁੱਤ ਭਾਈ ਵਿਚਾਰ ਦੇਖੋ ਹਰ ਸਤਿਗੁਰੂ ਪਹਿਨਾਵੇ। ਕਹਿੰਦੇ ਵਿਚਾਰ ਕੇ ਵੇਖੋ, ਮੈਨੂੰ ਤਾਂ ਸਿਰੋ ਪਾਓ ਪਹਿਨਾਇਆ ਜਾਣਾ, ਕਿਉਂਕਿ ਦਰਗਾਹ ਪੈਂਦਾ ਜਾਏ ਉਹ ਸਤਿਕਾਰ ਸਹਿਤ ਸਿਰੋ ਪਾਓ ਪਹਿਨਾ ਕੇ ਲਿਜਾਏ ਜਾਂਦੇ ਹਨ।
ਹੁਕਮੈ ਗਣਤ ਗਣਾਈਐ ਪਿਆਰੇ ਹੁਕਮੈ ਹਉਮੈ ਦੋਏ।
ਪ੍ਰਭੂ ਦੇ ਹੁਕਮ ਵਿੱਚ ਹੀ ਲੋਕ ਧਨ ਪਦਾਰਥਾਂ ਦੀ ਗਿਣਤੀ ਮਿਣਤੀ ਵਿੱਚ ਲੱਗੇ ਨੇ, ਹੁਕਮ ਵਿੱਚ ਹੀ ਹੰਕਾਰੀ ਨੇ, ਹੁਕਮ ਵਿੱਚ ਹੀ ਦੁਬਧਾ ਵਿੱਚ ਹਨ।
ਹੁਕਮੈ ਭਵੈ ਭਵਾਈਐ ਪਿਆਰੇ ਅਵਗਣ ਮੁੱਠੇ ਰੋਏ।
ਰਜਾ ਵਿੱਚ ਹੀ ਭਟਕਣਾ ਵਿੱਚ ਲੋਕ ਪਏ ਨੇ, ਤੇ ਠੱਗੀ ਜਾ ਰਹੀ ਲੁਕਾਈ ਆਪਾਂ ਰੋਂਦੀ ਵੇਖ ਰਹੇ ਹਾਂ।
ਹੁਕਮ ਸਿੰਜਾ ਪੈ ਸਾਹਾ ਕਾ ਪਿਆਰੇ ਸੱਚ ਮਿਲੈ ਵਡਿਆਈ ਹੋਏ।
ਇਹ ਤਾਂ ਸਭ ਕੁਝ ਹੁਕਮ ਵਿੱਚ, ਪਰ ਜਿਹੜਾ ਉਸ ਸ਼ਾਹ ਦਾ ਮਾਲਕ ਦਾ ਹੁਕਮ ਸਿਆਣ ਲਵੇ, ਪਛਾਣ ਲਵੇ, ਮੰਨ ਲਵੇ, ਉਹਨੂੰ ਫਿਰ ਅਸਲੀ ਵਡਿਆਈ ਮਿਲਦੀ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮ ਦੇ ਵਿੱਚ ਸਾਰਾ ਆਕਾਰ ਹੈ। ਹੁਕਮ ਕਿਹਾ ਨਹੀਂ ਜਾ ਸਕਦਾ, ਹੁਕਮ ਮੰਨਣਾ, ਤੇ ਜਿਨ੍ਹਾਂ ਨੇ ਹੁਕਮ ਮੰਨ ਲਿਆ ਉਹ ਫਿਰ ਆਪਣੇ ਕਾਰਜ ਸਵਾਰ ਕੇ ਸੁਰਖਰੂ ਹੋ ਕੇ ਜਾਂਦੇ ਹਨ।
ਆਖਣੇ ਔਖਾ ਆਖੀਐ ਪਿਆਰੇ ਕਿਉਂ ਸੁਣੀਐ ਸੱਚ ਨਾਓ।
ਧਨ ਪਦਾਰਥਾਂ ਦੀ ਦੁਨੀਆਂ ਵਿੱਚ ਨਾਮ ਜਪਣਾ ਹੈ ਤੇ ਔਖਾ, ਸਾਹਿਬ ਕਹਿੰਦੇ ਕਿਵੇਂ ਕਹੀਏ ਕਿਵੇਂ ਸੁਣੀਏ, ਆਖਣ ਔਖਾ ਸਾਚਾ ਨਾਓ। ਪਰ ਹਰ ਔਖੀ ਘਾਟੀ ਦੇ ਪਿੱਛੇ ਇੱਕ ਬਹੁਤ ਵੱਡਾ ਮਨੁੱਖ ਨੂੰ ਮਨੋਰਥ ਪ੍ਰਾਪਤ ਹੁੰਦਾ। ਜਿਹੜੇ ਕੇਵਲ ਸੌਖ ਮੰਗਦੇ ਨੇ ਉਹ ਕਦੇ ਬੁਲੰਦੀਆਂ ਤੇ ਨਹੀਂ ਪਹੁੰਚ ਸਕਦੇ, ਜਿਨ੍ਹਾਂ ਨੇ ਔਖਿਆਈਆਂ ਝਾਕੀਆਂ ਨੇ ਘਾਲਣਾ ਕੀਤੀ ਹੈ ਮੰਜ਼ਿਲ ਉਹਨਾਂ ਨੂੰ ਮਿਲਦੀ ਹੈ। ਪ੍ਰਭੂ ਦਾ ਨਾਮ ਜਪਣਾ ਹੈ ਇਸੇ ਕਰਕੇ ਔਖਾ, ਕਿਉਂਕਿ ਇਹਦੇ ਪਿੱਛੇ ਇੱਕ ਬੜੀ ਵੱਡੀ ਪ੍ਰਾਪਤੀ ਹੈ, ਲੋਕ ਤੇ ਪਰਲੋਕ ਸਵਰ ਜਾਂਦੇ ਹਨ।
ਜਿਨੀ ਸੋ ਸਾਲਾਹਿਆ ਪਿਆਰੇ ਹਉ ਤਿਨ ਬਲਿਹਾਰੈ ਜਾਉ।
ਜੋ ਪਿਆਰੇ ਸੱਜਣ ਜਿਨ੍ਹਾਂ ਨੇ ਉਸ ਪ੍ਰਭੂ ਨੂੰ ਸਿਮਰਿਆ, ਮੈਂ ਉਹਨਾਂ ਤੋਂ ਬਲਿਹਾਰ ਜਾਵਾਂ।
ਆਉ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲ ਮਿਲਾਓ।
ਭਾਈ ਮੈਂ ਵੀ ਪ੍ਰਭੂ ਅੱਗੇ ਅਰਦਾਸ ਕਰਦਾ ਹਾਂ ਕਿ ਮੈਨੂੰ ਵੀ ਇਹ ਨਾਮ ਮਿਲੇ ਤਾਂ ਕਿ ਜੀਵਨ ਵਿੱਚ ਸੰਤੋਖ ਆ ਜਾਏ। ਮਮੀ ਪ੍ਰਭੂ ਦੀ ਨਦਰ ਭਰੀ ਮੇਰ ਭਰੀ ਨਿਗਾਹ ਨਾਲ ਮਾਲਕ ਦੇ ਦਰ ਤੇ ਮਿਲ ਪਵਾਂ।
ਕਾਗਜ਼ ਜੇਥਿਆ ਪਿਆਰੇ ਮਨ ਵਸਵਾਣੀ ਧਾਰ।
ਜਿਵੇਂ ਮੇਰੇ ਸਤਿਗੁਰਾਂ ਨੇ ਪਾਂਧਾ ਗੋਪਾਲ ਜੀ ਨੂੰ ਕਿਹਾ ਸੀ ਕਿ ਜਾਲ ਮੋਹ ਘਸ ਮਸ ਕਰ ਮਤ ਕਾਗਜ਼ ਕਰ ਸਾਰ, ਇਹ ਸ਼ਬਦ ਦੇ ਅਖੀਰ ਵਿੱਚ ਵੀ ਕਹਿ ਰਹੇ ਨੇ ਕਾਇਆ ਕਾਗਜ਼ ਜੇਥਿਆ ਪਿਆਰੇ ਮਨ ਮਸਵਾਣੀ ਧਾਰ, ਸ਼ਬਦ ਦੀ ਸਮਾਪਤੀ ਕਰ ਰਹੇ ਨੇ ਮੇਰੇ ਸਤਿਗੁਰੂ ਕਿ ਜੇ ਕਿਤੇ ਸਾਡਾ ਸਰੀਰ ਕਾਇਆ ਕਾਗਜ਼ ਬਣ ਜਾਵੇ ਤੇ ਮਨ ਬਣ ਜਾਵੇ ਲੇਖ ਲਿਖਣ ਵਾਸਤੇ ਸਿਆਹੀ।
ਲਲਤਾ ਲੇਖਣ ਸੱਚ ਕੇ ਪਿਆਰੇ ਹਰ ਗੁਣ ਲਿਖੋ ਵਿਚਾਰ।
ਜੇ ਕਿਤੇ ਸਾਡੀ ਲਲਤਾ ਰਸਨਾ ਜਿਹੜੀ ਜ਼ੁਬਾਨ ਹੈ ਇਹ ਸੱਚੇ ਦੇ ਗੁਣ ਉਚਾਰਨ ਕਰ ਲੱਗ ਪਵੇ, ਇਹ ਉਹ ਕਲਮ ਹੈ, ਤੇ ਫਿਰ ਇਸ ਕਲਮ ਨਾਲ ਸੱਚੇ ਦੀ ਵਿਚਾਰਧਾਰਾ ਨੂੰ ਉਕਰਨਾ, ਆਪਣੇ ਅੰਦਰ ਲਿਖਣਾ ਹੈ।
ਲੇਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰ ਧਾਰ।
ਜੇ ਨਾਨਕ ਇਹੋ ਜਿਹਾ ਲਿਖਾਰੀ ਧਨਤਾ ਯੋਗ ਹੈ ਜਿਨੇ ਕਾਇਆ ਰੂਪੀ ਕਾਗਜ਼ ਦੇ ਉੱਪਰ ਸਿਫਤ ਸਲਾਹ ਦੇ ਲੇਖ ਲਿਖ ਲਏ ਨੇ, ਜਿਨੇ ਪਰਮਾਤਮਾ ਨੂੰ ਜਪ ਜਪ ਕੇ ਆਪਣੇ ਕਾਇਆ ਰੂਪੀ ਜੀਵਨ ਰੂਪੀ ਕਾਗਜ਼ ਨੂੰ ਪੂਰਾ ਨਹੀਂ ਰਹਿਣ ਦਿੱਤਾ, ਸਗੋਂ ਪਰਮਾਤਮਾ ਦੀ ਸਿਫਤ ਸਲਾਹ ਦੇ ਅੱਖਰ ਉੱਕਰ ਲਏ ਨੇ, ਉਹ ਜੀਵ ਫਿਰ ਪਰਮਾਤਮਾ ਵਾਲੇ ਹੋ ਜਾਂਦੇ ਨੇ। ਜਿਨ੍ਹਾਂ ਨੇ ਮਾਲਕ ਦੀ ਸਿਫਤ ਸਲਾਹ ਆਪਣੇ ਜੀਵਨ ਵਿੱਚ ਲਿਖੀ ਹੈ, ਗਾਈ ਹੈ, ਸੁਣੀ ਹੈ, ਸਾਹਿਬ ਕਹਿੰਦੇ ਨੇ ਉਹਨਾਂ ਦਾ ਜੀਵਨ ਫਿਰ ਧੰਨਤਾ ਯੋਗ ਹੋ ਜਾਂਦਾ। ਸਤਿਗੁਰੂ ਸਾਹਿਬ ਜੀ ਦੇ ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਆਓ ਅਖੀਰਲੇ ਇਹ ਸ਼ਬਦ ਦੇ ਜੋ ਪਾਵਨ ਬਚਨ ਹਨ ਸਰਵਣ ਕਰਕੇ ਸਮਾਪਤੀ ਕਰੀਏ।
ਜਨਤਾ ਲੇਖਣ ਸੱਚ ਕੇ ਪਿਆਰੇ, ਹਰ ਗੁਣ ਲਿਖੋ ਵਿਚਾਰ, ਧਨ ਲੇਖਾਰੇ ਨਾਨਕਾ ਪਿਆਰੇ।